ਅਗਲਾ ਕਾਰਾ ਜੀ ਕਿਰਪਾਨ, ਇਹਨੂੰ ਤਲਵਾਰ ਵੀ ਕਹਿੰਦੇ ਆ ਜੀ, ਇਹਨੂੰ ਕਿਰਪਾਨ ਵੀ ਕਹਿੰਦੇ ਆ। ਹੁਣ ਤੁਸੀਂ ਆਪ ਫੈਸਲਾ ਕਰਿਓ ਜੀ, ਇੱਕ ਡਾਕੂ ਦੇ ਹੱਥ ਵੀ ਛੁਰੀ ਹੈ ਜੀ ਤੇ ਇੱਕ ਡਾਕਟਰ ਦੇ ਹੱਥ ਵੀ ਛੁਰੀ ਹੈ। ਕਮਾਲ ਦੀ ਗੱਲ, ਪਰ ਡਾਕਟਰ ਦੀ ਸਾਨੂੰ ਛੁਰੀ ਤੋਂ ਡਰ ਨਹੀਂ ਲੱਗ ਰਿਹਾ, ਪਰ ਡਾਕੂ ਦੀ ਛੁਰੀ ਤੋਂ ਸਾਨੂੰ ਡਰ ਲੱਗ ਰਿਹਾ। ਕਿਉਂ? ਕਿਉਂਕਿ ਜੋ ਡਾਕਟਰ ਛੁਰੀ ਚੱਕ ਕੇ ਸਾਡੇ ਪੇਟ ਦੀ ਸੀਰ ਪਾਰ ਕਰੇਗਾ ਨਾ, ਉਹ ਸਾਡੇ ਫਾਇਦੇ ਲਈ ਕਰੇਗਾ। ਨੋਟ ਕਰਿਓ ਜੀ ਗੱਲ, ਡਾਕਟਰ ਸਾਡੇ ਸਰੀਰ ਦੀ ਜੋ ਸੀਰ ਪਾਰ ਕਰੇਗਾ ਉਹ ਸਾਡੇ ਫਾਇਦੇ ਲਈ ਕਰੇਗਾ, ਪਰ ਡਾਕੂ ਸਾਡੇ ਢਿੱਡ ਵਿੱਚ ਛੁਰੇ ਮਾਰੇਗਾ ਉਹ ਸਾਡੇ ਫਾਇਦੇ ਲਈ ਨਹੀਂ ਕਰੇਗਾ, ਉਹ ਆਪਣੇ ਫਾਇਦੇ ਲਈ ਕਰੇਗਾ। ਲੁੱਟਾ ਇਹਦੇ ਗੁਰੂ ਨੇ ਸਾਨੂੰ ਤਲਵਾਰ ਨਹੀਂ ਪਕੜਾਈ, ਗੁਰੂ ਨੇ ਸਾਨੂੰ ਕਿਰਪਾਨ ਪਕੜਾਈ। ਤਲਵਾਰ ਦਾ ਅਰਥ ਹੁੰਦਾ ਤਲ, ਤਲ ਮੀਨਸ ਜ਼ਮੀਨ ਦਾ ਪੱਧਰ, ਵਾਰ ਜਿਹੜਾ ਕਿ ਜ਼ਮੀਨ ਦੇ ਪੱਧਰ ਪਏ ਲੋਕਾਂ ਤੇ ਵਾਰ ਕਰੇ, ਗਰੀਬ ਤੇ ਵਾਰ ਕਰੇ, ਮਾੜੇ ਤੇ ਵਾਰ ਕਰੇ, ਬੇਕਸੂਰ ਤੇ ਵਾਰ ਕਰੇ, ਉਹਨੂੰ ਕਹਿੰਦੇ ਤਲਵਾਰ। ਪਰ ਜਦੋਂ ਸਿੱਖਾ ਤੇਰੀ ਕਿਰਪਾਨ ਉੱਠਦੀ ਆ, ਉਦੋਂ ਉੱਠਦੀ ਹੈ ਕਿਰਪਾ ਆਨ ਕਿਸੇ ਦਾ ਫਾਇਦਾ ਕਰਨ ਵਾਸਤੇ। ਮੇਰੇ ਮਾਲਕ ਨੇ ਕਿਹਾ ਨਾ ਕਿ ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਉਦੋਂ ਗੁਰੂ ਦੀ ਭਲਿਓ ਇਹ ਕਿਰਪਾਨ ਉੱਠਦੀ ਆ ਨਾ, ਇਹ ਜ਼ੁਲਮ ਨੂੰ ਰੋਕਣ ਵਾਸਤੇ ਤੇ ਜ਼ਾਲਮਾਂ ਨੂੰ ਠੋਕਣ ਵਾਸਤੇ ਰੁਕਦੀ ਉੱਠਦੀ। ਨੋਟ ਕਰਿਓ, ਜ਼ੁਲਮ ਨੂੰ ਰੋਕਣ ਵਾਸਤੇ, ਜ਼ਾਲਮ ਨੂੰ ਠੋਕਣ ਵਾਸਤੇ ਇਹ ਕਿਸੇ ਭਲਿਓ ਗਰੀਬ, ਕਿਸੇ ਮਜਬੂਰ, ਕਿਸੇ ਬੇਸਹਾਰੇ ਉੱਤੇ ਨਹੀਂ ਉੱਠਦੀ। ਹੁਣ ਸੁਣਿਓ ਗੱਲ ਧਿਆਨ ਦੇਣਾ, ਗੁਰੂ ਮਾਲਕ ਜੀ ਨੇ ਕਿੰਨੀਆਂ ਥਾਵਾਂ ਦੇ ਉੱਤੇ ਸਾਡੇ ਇਤਿਹਾਸ ਵਿੱਚ ਬੋਲ, ਅਸੀਂ ਵੈਸੇ ਅੱਜ ਇਹ ਵੀ ਫੈਸਲਾ ਕਰ ਲਿਆ ਜੀ, ਮਾਫ਼ ਕਰਿਓ, ਗੱਲ ਥੋੜ੍ਹਾ ਧਿਆਨ ਦੇ ਕੇ ਟਕਾ ਦੇ ਕੇ ਸੁਣਿਓ, ਅਸੀਂ ਅੱਜ ਇਹ ਵੀ ਫੈਸਲਾ ਕਰ ਲਿਆ ਕਿ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹਾਂ। ਉਹ ਗੁਰੂ ਗੋਬਿੰਦ ਸਿੰਘ ਦਾ ਕਿਰਪਾਨਾਂ ਦੀ ਗੱਲ ਕਰਦਾ, ਅਸੀਂ ਗੁਰੂ ਵੀ ਵੰਡ ਲਏ ਜੀ ਆਪਸ ਵਿੱਚ। ਤੁਹਾਡੇ ਨੇੜੇ ਆ ਪਟਨਾ ਸਾਹਿਬ, ਤੁਹਾਡੇ ਚੋਂ ਬਹੁਤ ਲੋਕ ਗਏ ਹੋਣੇ ਆ ਮੈਨੂੰ ਲੱਗਦਾ, ਉੱਥੇ ਜਾ ਕੇ ਦੇਖਿਓ ਬਾਬੇ ਨਾਨਕ ਦੀ ਕਿਰਪਾਨ ਪਈ ਹੈ, ਬਾਬੇ ਨਾਨਕ ਦੀ ਕਿਰਪਾਨ ਪਈ ਆ। ਇਤਿਹਾਸ ਬੋਲਦੇ ਕਿ ਬਾਬਾ ਨਾਨਕ ਵੀ ਆਪਣੇ ਹੱਥ ਦੇ ਵਿੱਚ ਤਲਵਾਰ ਰੱਖਦਾ ਹੈ। ਹੁਣ ਕਿੱਥੇ ਕਿੱਥੇ ਜਾਣਾ ਜੀ, ਕੁਝ ਗੱਲਾਂ ਸਿਆਣਿਆਂ ਦੀ ਕਹਾਵਤ ਹੈ ਕਿ ਕੁਝ ਲਾਤੋ ਕੇ ਭੂਤ ਬਾਤੋ ਸੇ ਨਹੀਂ ਮਾਨਦਾ। ਹੁਣ ਕੋਡੇ ਰਾਕਸ਼ ਵਰਗਾ ਸਾਹਮਣੇ ਖੜਾ ਹੋਵੇ, ਦੰਦ ਕੱਢ ਕੇ ਬਾਬੇ ਮੈਂ ਤੈਨੂੰ ਖਾ ਜਾਣਾ ਹੈ, ਤੇ ਬਾਬਾ ਉੱਥੇ ਕਹੇ ਮੇਰੇ ਨਾਲ ਗੱਲ ਕਰ, ਏਦਾਂ ਥੋੜੀ ਹੋਣਾ ਸੀਗਾ। ਤੇ ਉੱਤੋਂ ਬਲੀ ਕੰਧਾਰੀ ਪੱਥਰ ਸੁੱਟ ਕੇ ਬਾਬੇ ਨੂੰ ਮਾਰ ਰਿਹਾ ਤੇ ਬਾਬਾ ਕਹੇ ਤੂੰ ਆ ਮੇਰੇ ਨਾਲ ਗੱਲ ਕਰ, ਨਹੀਂ। ਭਾਈ ਗੁਰਦਾਸ ਵੀ ਹਵਾਲਾ ਦੇ ਰਹੇ ਨੇ ਕਿ ਆਸਾ ਹੱਥ ਕਿਤਾਬ ਕਛ, ਬਾਬੇ ਨਾਨਕ ਦੇ ਹੱਥ ਦੇ ਵਿੱਚ ਡੰਡਾ ਫੜਿਆ ਹੋਇਆ, ਇਹ ਸਾਡੇ ਘਰ ਦਾ ਸਿਧਾਂਤ ਹੈ। ਸਾਡੇ ਘਰ ਦਾ ਸਿਧਾਂਤ ਇਹ ਵੀ ਹੈ ਕਿ ਜੋ ਸਾਡੇ ਤੇ ਜ਼ੁਲਮ ਕਰਦਾ, ਸਾਡੇ ਆ ਕੇ ਮੁੱਕੀਆਂ ਮਾਰਦਾ ਆ, ਸਾਡੇ ਆ ਕੇ ਭਲਿਓ ਚੜਕੇ ਆਉਂਦਾ ਆ, ਦੋਵੇਂ ਹੱਥ ਜੋੜ ਕੇ ਇਹ ਵੀ ਕਹਿ ਦੇਣਾ ਆ ਕੀ ਗੱਲ ਕਿ ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪ ਨੇੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਇਹ ਸਾਡੇ ਘਰ ਦੀ ਨਿਮਰਤਾ। ਹੁਣ ਹਰ ਵਾਰ ਕੋਈ ਪੈਰ ਚੁੰਮੀ ਜਾਣੇ ਆ ਜੀ, ਗਾਂਧੀਗਿਰੀ ਵੀ ਆਪਾਂ ਪੜ੍ਹਦੇ ਹਾਂ ਜੀ, ਇੱਕ ਗੱਲ ਤੇ ਚਪੇੜ ਕਿਸੇ ਨੇ ਮਾਰਤੀ, ਦੂਜੀ ਗੱਲ ਅੱਗੇ ਕਰ ਦੋ। ਹੁਣ ਜਦੋਂ ਦੂਜੀ ਗੱਲ ਤੇ ਵੀ ਚਪੇੜ ਮਾਰ ਦੋ ਅਗਲਾ, ਫਿਰ ਤਾਂ ਕੁਛ ਕਰਨਾ ਹੀ ਪੈਣਾ ਹੈ ਨਾ। ਫਿਰ ਗੁਰੂ ਗੋਬਿੰਦ ਸਿੰਘ ਮਾਲਕ ਨੇ ਕਿਹਾ, ਸਤਿਗੁਰ ਕਹਿ ਰਹੇ ਸਾਡੇ ਘਰ ਦਾ ਸਿਧਾਂਤ ਇਹ ਵੀ ਆ ਕਿ ਪਹਿਲਾਂ ਤਾਂ ਹੱਥ ਜੋੜ ਕੇ ਮਨਾਵਾਂਗੇ, ਗੱਲਾਂ ਨਾਲ ਸਮਝਾਵਾਂਗੇ, ਜੇ ਬੰਦਾ ਸਮਝ ਗਿਆ ਤਾਂ ਠੀਕ ਹੈ, ਜੇ ਬੰਦਾ ਨਹੀਂ ਸਮਝਿਆ ਫਿਰ ਚੂ ਕਰ ਅੱਜ ਹਮਾਹੀਲ ਤੇ ਦਰ ਗੁਜਸ, ਹਲਾਲ ਅਸਤ ਗੁਰਤਕ ਬਾ ਸ਼ਮਸ਼ੀਰ ਦੱਸ, ਫਿਰ ਮੈਨੂੰ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਹੈ। ਕਿਉਂ? ਕਿਉਂਕਿ ਹੁਣ ਇਹ ਜਿਹੜੇ ਲੋਕ ਨੇ ਇਹ ਗੱਲਾਂ ਨਾਲ ਨਹੀਂ, ਇਹ ਸ਼ਮਸ਼ੀਰ ਦੇ ਮੁੱਠੇ ਨੂੰ ਹੱਥ ਪਏਗਾ, ਇਹ ਲੋਕ ਤਾਂ ਸਮਝਣਗੇ। ਹੁਣ ਸੁਣਿਓ ਜੀ ਗੱਲ, ਗੁਰੂ ਨਾਨਕ ਦੇ ਘਰ ਦੇ ਸਿਧਾਂਤ, ਪਹਿਲੇ ਚਾਰ ਗੁਰੂ ਨੇ ਕੀਤੀਆਂ ਅਪੀਲ। ਹਾਂਜੀ ਬੋਲਿਓ, ਪਹਿਲੇ ਚਾਰ ਗੁਰੂ ਨੇ ਕੀ ਕੀਤੀ ਹੈ ਜੀ? ਅਪੀਲ, ਸੱਚ ਤੇ ਤੁਰੋ, ਸੱਚ ਤੇ ਤੁਰੋ, ਸੱਚ ਤੇ ਤੁਰੋ। ਪੰਜਵੇਂ ਪਾਤਸ਼ਾਹ ਨੇ ਦਿੱਤੀ ਆ ਦਲੀਲ ਤੱਤੀ ਤਵੀ ਤੇ ਬੈਠ ਕੇ, ਜੇ ਸੱਚ ਤੇ ਤੁਰੋਗੇ ਤੇ ਭਲਿਓ ਤੱਤੀ ਤਵੀ ਤੇ ਵੀ ਬੈਠਣਾ ਪੈ ਸਕਦਾ। ਹੁਣ ਅਪੀਲ ਵੀ ਕਰ ਲਈ, ਹੁਣ ਦਲੀਲ ਵੀ ਦੇਤੀ, ਹੁਣ ਅੱਗੇ ਵਾਲਾ ਬੰਦਾ ਫੇਰ ਨਾ ਸਮਝੇ। ਫਿਰ ਛੇਵੇਂ ਪਾਤਸ਼ਾਹ ਕੀ ਕਹਿੰਦੇ ਆ, ਹੁਣ ਸ਼ਮਸ਼ੀਰ ਦੀ ਵਾਰੀ ਹੈ। ਫਿਰ ਮੇਰੇ ਮਾਲਕ ਨੇ ਕੀਤਾ ਨੀ ਜੀ, ਦੋ ਤਲਵਾਰਾਂ ਬੰਦੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾ ਕੋਟ ਕੜ, ਦਰਵਾਜ਼ਾ ਮਲਖ ਫਕੀਰ ਦੀ, ਨਾਲ ਸਿਪਾਹੀ ਨੀਲ ਨਲ, ਬਾਰ ਦੁਸਤਾ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਔਰ ਮੇਰੇ ਮਾਲਕ ਨੇ ਕਿਹਾ, ਦੇਖੋ ਦਿੱਲੀ ਦੇ ਤਖ਼ਤ ਤੋਂ ਵੀ ਵੱਡਾ ਤਖ਼ਤ ਅਕਾਲ ਤਖ਼ਤ ਬਣਾਵਾਂਗੇ। ਤੁਸੀਂ ਕਹਿੰਦੇ ਘੋੜੇ ਤੇ ਨਹੀਂ ਚੜ੍ਹਦਾ, ਕੱਲੇ ਕੱਲੇ ਨੂੰ ਘੋੜੇ ਤੇ ਚੜਾਵਾਂਗੇ। ਤੁਸੀਂ ਕਹਿੰਦੇ ਹਥਿਆਰ ਨਹੀਂ ਰੱਖਣੇ, ਕੱਲੇ ਕੱਲੇ ਦੇ ਹੱਥ ਵਿੱਚ ਹਥਿਆਰ ਫਕੜਾਵਾਂਗੇ। ਕਮਾਲ ਦੀ ਗੱਲ। ਫਿਰ ਸੱਤਵੇਂ ਪਾਤਸ਼ਾਹ ਨੇ ਅਪੀਲ ਕੀਤੀ, ਅੱਠਵੇਂ ਪਾਤਸ਼ਾਹ ਨੇ ਅਪੀਲ ਕੀਤੀ, ਨੌਵੇਂ ਪਾਤਸ਼ਾਹ ਨੇ ਫਿਰ ਦਲੀਲ ਦਿੱਤੀ, ਦਸਵੇਂ ਪਾਤਸ਼ਾਹ ਨੇ ਕਿਹਾ ਅਪੀਲ ਦਲੀਲ ਫੇਰ ਹੋ ਗਈ, ਤੇ ਹੁਣ ਫੇਰ ਸ਼ਮਸ਼ੀਰ ਚ। ਕਮਾਲ ਦੀ ਗੱਲ। ਮਾਲਕ ਨੇ ਕਿਹਾ ਇਹ ਦੁਨੀਆਂ ਦੇ ਅੰਦਰ ਜੋ ਸਤਿਗੁਰ ਦੇ ਸਾਹਮਣੇ ਅੰਮ੍ਰਿਤ ਛਕਣ ਵਾਸਤੇ ਆਏ ਨਾ ਜੀ, ਉਹਨਾਂ ਨੇ ਆਖਿਆ, ਮਾਲਕ ਕਹਿੰਦੇ ਚਲੋ ਭਾਈ ਆਪਾਂ ਜੰਗ ਲੜਨੇ ਆ। ਮਾਲਕ ਜੀ ਸਾਡਾ ਕੰਮ ਪਤਾ ਕੀ ਹੈ, ਕਾਮ ਹਮਾਰਾ ਤੋਲਣ ਤਕੜੀ ਨੰਗੀ, ਕਰਦ ਕਬਹੂ ਦੀ ਪਕੜੀ, ਚਿੜੀ ਉੜੀ ਤੋਂ ਹਮ ਡਰ ਜਾਏ, ਮੁਗਲੋ ਸੇ ਕੈਸੇ ਲੜ ਪਾਏ। ਤੇ ਮੇਰੇ ਮਾਲਕ ਨੇ ਆਖਿਆ ਸੀਗਾ, ਏਕ ਏਕ ਕੋ ਧਰ ਲੂੰਗਾ ਸ਼ਮਸ਼ੀਰ ਕੇ ਆਗੇ, ਜੇ ਦੁਨੀਆ ਝੁਕਤੀ ਹੈ ਤਕਦੀਰ ਕੇ ਆਗੇ, ਜੇ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ। ਸਵਾ ਲਾਖ ਸੇ ਏਕ ਲੜਾਓ ਚਿੜੀ ਹੋ ਕੇ ਸੰਗ ਬਾਜ ਤੜਾਓ, ਤਵੇ ਗੋਬਿੰਦ ਸਿੰਘ, ਬੋਲੋ ਜੀ ਤਵੇ ਗੋਬਿੰਦ ਸਿੰਘ, ਹਜੇ ਵੀ ਨੀ ਵਾਜੀ, ਤਵੇ ਗੋਬਿੰਦ ਸਿੰਘ। ਮਾਲਕ ਨੇ ਕੋਈ ਗੱਪ ਨੀ ਰੋੜੀ ਸਾਡੇ ਵਾਂਗੋ। ਹੁਣ ਸੁਣਿਓ ਗੱਲ ਧਿਆਨ, ਚਮਕੌਰ ਦੀ ਗੜੀ ਚ ਕਿੰਨੇ ਸਿੱਖ ਆ ਜੀ ਆਪਾਂ? 40 ਤੇ ਬਾਹਰ ਕਿੰਨੇ ਆ ਜੀ? 10 ਲੱਖ। ਪੜਿਆ ਨਾ ਇਤਿਹਾਸ ਆਪਾਂ ਨੇ, ਚਮਕੌਰ ਦੀ ਗੜੀ ਚ ਅੰਦਰ ਕਿੰਨੇ ਬੰਦ ਆ ਜੀ? 40 ਤੇ ਬਾਹਰ ਕਿੰਨੇ ਆ ਜੀ? 10 ਲੱਖ। ਮਾਲਕ ਨੇ 8-8 ਦੇ ਜਥੇ ਬਣਾ ਕੇ ਤੋਰੇ ਆ ਜੀ। ਕਿੰਨੇ ਕਿੰਨੇ ਦੇ? 8-8 ਦੇ। ਹੁਣ 8 ਨੂੰ ਤਕਸੀਮ, 10 ਲੱਖ ਨੂੰ 8 ਨਾਲ ਤਕਸੀਮ ਕਰੋ ਜੀ, ਕਿੰਨਾ ਬਣਦਾ? ਮਾਰਿਓ ਜੀ ਕੈਲਕੂਲੇਟਰ ਕੋਈ, ਫਟਾਫਟ ਕਿੰਨਾ ਬਣ ਗਿਆ? 1.25 ਲੱਖ ਬਣਦਾ। ਘਰ ਦਾ ਵੀ ਕੱਢ ਕੇ ਦੇ। ਇਹ ਬਾਪੂ ਨੇ ਗੱਲਾਂ ਕਹੀਆਂ ਨੇ, ਉਹਨੇ ਕਰਕੇ ਵੀ ਦਿਖਾਈਆਂ। 10 ਲੱਖ ਨੂੰ 8 ਨਾਲ ਤਕਸੀਮ ਕਰਕੇ ਦੇਖੋਗੇ ਤੇ ਭਲਿਓ 1.25 ਲੱਖ ਬਣਦਾ। ਬਾਪੂ ਕਹਿੰਦਾ 1699 ਵਿੱਚ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਆ, ਚਿੜੀਆਂ ਤੋਂ ਬਾਜ ਬਣਾਇਆ ਆ, ਇਹ ਭਲਿਓ ਐਵੇਂ ਨਹੀਂ। ਜੇ ਮੈਂ ਕਿਹਾ ਆ ਕਿ 1.25 ਲੱਖ ਦਾ ਲੜਾਊਗਾ ਤੇ ਮੈਂ ਚਮਕੌਰ ਦੀ ਗੜੀ 'ਚ ਗੱਲ ਸਿੱਧ ਕਰਕੇ ਵੀ ਦਿਖਾਊਗਾ। ਬਾਪੂ ਨੇ ਸਿੱਧ ਕਰਕੇ ਵੀ ਦਿਖਾਈ। ਮੇਰਾ ਮਾਲਕ ਕਹਿੰਦਾ ਚੌਥਾ ਕਕਾਰ, ਮੈਂ ਤੈਨੂੰ ਕਿਰਪਾਨ ਦੇ ਕੇ ਚੱਲਿਆ ਆ, ਪਰ ਇਸ ਕਿਰਪਾਨ ਦੇ ਨਾਲ ਕਦੇ ਬੇਕਸੂਰ ਤੇ ਬਾਹਰ ਨਹੀਂ ਕਰੀ।